ਸਤਿਗੁਰਾਂ ਦੀ ਨਿੱਘੀ ਪਾਵਨ ਗੋਦ ਦਾ ਰੰਗਰਸ ਮਾਨ ਰਹੀ ਗੁਰੂ ਰੂਪ ਸਤਸੰਗ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਅੱਜ ਦਾ ਵਿਸ਼ਾ ਹੈ ਆਤਮਕ ਸ਼ਕਤੀ। ਸੋ ਆਓ ਆਪਾਂ ਪਿਆਰ ਤੇ ਇਕਾਗਰਤਾ ਨਾਲ ਸਰਵਣ ਕਰੀਏ। ਗੁਰਬਾਣੀ ਅਨੁਸਾਰ ਪਰਮਾਤਮਾ ਇੱਕ ਹੈ, ਇੱਕ ਓਂਕਾਰ। ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਸਾਹਿਬ ਮੇਰਾ ਇੱਕ ਹੈ, ਅਵਰ ਨਹੀਂ ਪਾਈ। ਏਕੈ ਰੇ ਹਰ ਏਕੈ ਜਾਨ, ਪਰਮਾਤਮਾ ਦਾ ਕੋਈ ਸਾਨੀ ਨਹੀਂ ਹੈ। ਤੁਧ ਜੇਵਡ ਅਵਰ ਨਾ ਪਾਲਿਆ, ਤੂੰ ਦੀਪ ਲੋ ਪਿਆਲਿਆ। ਤੁਧ ਜੇਵਡ ਮੈਂ ਹੋਰ ਨਾ ਕੋਈ, ਤੁਧ ਆਪੇ ਸਿਰਜੀ ਆਪੇ ਗੋਈ। ਤੂੰ ਦਿਆਲ ਕਿਰਪਾਲ ਪ੍ਰਭ ਸੋਈ, ਤੁਧ ਬਿਨ ਦੂਜਾ ਅਵਰ ਨਾ ਕੋਈ। ਤੁਧ ਜੇਵਡ ਮੈਂ ਹੋਰ ਕੋ ਦਿਸ ਨਾ ਆਵਈ, ਤੂੰ ਹੈ ਸੁਗੜ ਮੇਰੇ ਮਨ ਪਾਣਾ। ਮੈਂ ਚਾਰੇ ਕੁੰਡਾਂ ਪਾਲੀਆਂ, ਤੁਧ ਜੇਵਡ ਨਾ ਸਾਈਆਂ। ਪਰਮਾਤਮਾ ਕਰਤਾ ਪੁਰਖ ਹੈ, ਹਾਂਜੀ ਪਰਮਾਤਮਾ ਕਰਤਾ ਪੁਰਖ ਹੈ। ਇਸ ਲਈ ਸਾਰੇ ਆਤਮਕ ਗੁਣ ਅਕਾਲ ਪੁਰਖ ਦੀ ਹਸਤੀ ਜਾਂ ਹੋਂਦ ਵਿੱਚੋਂ ਉਪਜੇ ਹਨ। ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਗੁਣ ਦਾਤਾ ਹਰ ਰਾਏ ਹੈ ਹਮ ਅਵਗਣਿਆਰੇ। ਗੁਣ ਕਾ ਦਾਤਾ ਸੱਚਾ ਸੋਈ, ਗੁਣ ਦਾਤਾ ਵਰਤੈ ਸਭ ਅੰਤਰ, ਸਿਰ ਸਿਰ ਲਿਖਦਾ ਸਾਹਾ ਹੈ। ਜਿਸ ਤਰ੍ਹਾਂ ਸੂਰਜ ਵਿੱਚੋਂ ਅਨੇਕਾਂ ਗੁਣ ਉਪਜਦੇ ਹਨ, ਇਹਨਾਂ ਵਿੱਚੋਂ ਸ਼ਕਤੀ ਵੀ ਇੱਕ ਗੁਣ ਹੈ। ਇਸੇ ਤਰ੍ਹਾਂ ਕਰਤਾ ਪੁਰਖ ਦੇ ਅਨੇਕਾਂ ਗੁਣਾਂ ਵਿੱਚੋਂ ਆਤਮਕ ਸ਼ਕਤੀ ਹੀ ਖੰਡਾਂ ਬ੍ਰਹਿਮੰਡਾਂ ਅਥਵਾ ਸਾਰੀ ਕਾਇਨਾਤ ਵਿੱਚ ਪ੍ਰਵੇਸ਼ ਤੇ ਪ੍ਰਵਿਰਤ ਹੋ ਰਹੀ ਹੈ। ਹਾਂਜੀ ਸਾਰੇ ਗੁਣਾਂ ਵਿੱਚੋਂ, ਅਨੇਕਾਂ ਗੁਣਾਂ ਵਿੱਚੋਂ ਆਤਮਕ ਸ਼ਕਤੀ ਹੀ ਖੰਡਾਂ ਬ੍ਰਹਿਮੰਡਾਂ ਤੇ ਸਾਰੀ ਕਾਇਨਾਤ ਵਿੱਚ ਪ੍ਰਵੇਸ਼ ਤੇ ਪ੍ਰਵਿਰਤ ਹੋ ਰਹੀ ਹੈ। ਅਕਾਲ ਪੁਰਖ ਕਰਤਾ ਪੁਰਖ ਹੋਣ ਕਰਕੇ ਸਵੈ ਪ੍ਰਕਾਸ਼ ਹੈ, ਬਾਕੀ ਸਭ ਕੁਝ ਉਸਦੀ ਕਿਰਤ ਹੈ। ਇਸੇ ਲਈ ਉਸਦਾ ਸਾਨੀ ਹੋਰ ਕੋਈ ਨਹੀਂ ਹੈ ਤੇ ਖੁਦ ਸਾਰੀ ਕਾਇਨਾਤ ਦਾ ਕਰਤਾ ਹੈ ਤੇ ਸਭਨਾ ਗੱਲਾਂ ਸਮਰੱਥ ਹੈ। ਅਕਾਲ ਪੁਰਖ ਕਾਇਨਾਤ ਵਿੱਚ ਪ੍ਰਵਿਰਤ ਹੋ ਰਹੀਆਂ ਸਾਰੀਆਂ ਸ਼ਕਤੀਆਂ ਦਾ ਸੋਮਾ ਵੀ ਅਕਾਲ ਪੁਰਖ ਹੀ ਹੈ। ਦੂਜੇ ਲਫ਼ਜ਼ਾਂ ਵਿੱਚ ਅਕਾਲ ਪੁਰਖ ਹੀ ਦ੍ਰਿਸ਼ਟਮਾਨ ਜਾਂ ਅਦ੍ਰਿਸ਼ਟ ਸਾਰੀਆਂ ਸ਼ਕਤੀਆਂ ਦਾ ਮੁੱਢਲਾ ਸੋਮਾ ਹੈ। ਇਸ ਲਈ ਇਲਾਹੀ ਸ਼ਕਤੀ ਤੋਂ ਇਲਾਵਾ ਹੋਰ ਕੋਈ ਸ਼ਕਤੀ ਹੈ ਹੀ ਨਹੀਂ। ਅਕਾਲ ਪੁਰਖ ਦੀ ਮੌਜ ਜਾਂ ਕਵਾਓ ਦੁਆਰਾ ਇਹ ਇਲਾਹੀ ਸ਼ਕਤੀ ਕਾਇਨਾਤ ਦੇ ਜ਼ਰਰੇ ਜ਼ਰਰੇ ਵਿੱਚ ਸਰਵ ਰਈ ਭਰਪੂਰ ਹੈ, ਓਤ ਪੋਤ ਲਪਟਾਈ ਹੈ, ਸਰਬ ਵਿਆਪਕ ਹੈ। ਇਸ ਇਲਾਹੀ ਸ਼ਕਤੀ ਦੀ ਪ੍ਰਵਿਰਤੀ ਜਾਂ ਪ੍ਰਗਟਾਵੇ ਨੂੰ ਹੀ ਹੁਕਮ, ਰਜ਼ਾ, ਪਾਣਾ ਜਾਂ ਅਮਰ ਕਿਹਾ ਗਿਆ ਹੈ। ਹਾਂਜੀ ਇਲਾਹੀ ਸ਼ਕਤੀ ਦੀ ਪ੍ਰਵਿਰਤੀ ਜਾਂ ਪ੍ਰਗਟਾਵੇ ਨੂੰ ਹੀ ਹੁਕਮ, ਰਜ਼ਾ, ਪਾਣਾ ਜਾਂ ਅਮਰ ਕਿਹਾ ਗਿਆ ਹੈ। ਇਲਾਹੀ ਹੁਕਮ ਦੁਆਰਾ ਹੀ ਸਾਰੀ ਕਾਇਨਾਤ ਰਚੀ ਗਈ ਹੈ, ਉਪਜੀ ਹੈ, ਪਲਦੀ ਹੈ, ਵਧਦੀ ਹੈ, ਪ੍ਰਫੁੱਲਤ ਹੁੰਦੀ ਹੈ, ਕਾਇਮ ਰਹਿੰਦੀ ਹੈ, ਚਲਦੀ ਹੈ, ਲੈ ਹੁੰਦੀ ਹੈ ਤੇ ਫਿਰ ਰਚੀ ਜਾਂਦੀ ਹੈ ਇਲਾਹੀ ਹੁਕਮ ਦੁਆਰਾ। ਇਸ ਇਲਾਹੀ ਸ਼ਕਤੀ ਦੀ ਰਵਾਨਗੀ ਜਾਂ ਹੁਕਮ ਸਹਿਜ ਸੁਭਾਏ, ਆਪ ਮੁਹਾਰੇ, ਗੁਪਤੋ ਗੁਪਤੀ, ਚੁੱਪ ਚੁਪੀਤੇ ਦੋਹਾਂ ਮੰਡਲਾਂ ਵਿੱਚ ਵਰਤ ਰਿਹਾ ਹੈ, ਜਿਸ ਤੋਂ ਅਸੀਂ ਬੇਖਬਰ, ਅਣਜਾਣ, ਬੇਪਰਵਾਹ, ਅਗਿਆਨੀ, ਅਵੇਸਲੇ, ਬੇਮੁਖ ਤੇ ਮਚਲੇ ਹੋਏ ਹੋਏ ਹਾਂ। ਇਹ ਸੂਖਮ, ਗੁਪਤ, ਅਦ੍ਰਿਸ਼ਟ ਇਲਾਹੀ ਸ਼ਕਤੀ ਦਿਨ ਰਾਤ, ਪਲ ਪਲ, ਸਦੀਵੀ ਇਲਾਹੀ ਹੁਕਮ ਵਿੱਚ ਵਰਤਦੀ ਹੋਈ ਅਨੇਕਾਂ ਅਲੌਕਿਕ ਅਸ਼ਚਰਜ ਕੌਤਕ ਵਰਤਾ ਰਹੀ ਹੈ। ਇਸ ਗੱਲ ਨੂੰ ਸਪਸ਼ਟ ਕਰਨ ਲਈ ਹੇਠਾਂ ਕੁਝ ਉਦਾਹਰਣ ਦਿੱਤੇ ਜਾਂਦੇ ਹਨ ਇਲਾਹੀ ਸ਼ਕਤੀ ਦੇ। ਪਹਿਲਾ ਉਦਾਹਰਣ ਬਿਜਲੀ। ਬਿਜਲੀ ਦੀ ਸ਼ਕਤੀ ਦਾ ਸੋਮਾ ਬਿਜਲੀ ਘਰ ਹੈ, ਪਾਵਰ ਹਾਊਸ ਹੈ। ਤੇ ਇਸ ਬਿਜਲੀ ਦੀ ਵਰਤੋਂ ਅਨੇਕਾਂ ਤਰੀਕਿਆਂ ਨਾਲ ਕੀਤੀ ਜਾਂਦੀ ਹੈ, ਜਿਵੇਂ ਬਲਬ, ਕੁੱਕਰ, ਪ੍ਰੈਸ, ਹੀਟਰ, ਕੂਲਰ, ਟੇਪ ਰਿਕਾਰਡਰ, ਟੈਲੀਫੋਨ, ਰੇਡੀਓ, ਟੈਲੀਵਿਜ਼ਨ, ਫਰਿੱਜ, ਮਸ਼ੀਨਾਂ ਆਦਿ। ਪਰ ਜੇਕਰ ਬਲਬ ਸਮਝੇ ਕਿ ਰੋਸ਼ਨੀ ਉਸਦਾ ਆਪਣਾ ਪ੍ਰਕਾਸ਼ ਹੈ ਤਾਂ ਇਹ ਉਸਦਾ ਵੱਡਾ ਭਰਮ ਭੁਲੇਖਾ ਹੈ। ਇਹ ਰੋਸ਼ਨੀ ਤਾਂ ਬਿਜਲੀ ਘਰ ਤੋਂ ਆਉਂਦੀ ਹੈ, ਪਾਵਰ ਹਾਊਸ ਤੋਂ ਆਉਂਦੀ ਹੈ, ਤੇ ਬਲਬ ਤਾਂ ਉਸ ਬਿਜਲੀ ਦੀ ਸ਼ਕਤੀ ਦੇ ਪ੍ਰਗਟਾਵੇ ਲਈ ਇੱਕ ਸਾਧਨ ਜਾਂ ਜ਼ਰੀਆ ਹੀ ਹੈ। ਦੂਸਰਾ ਉਦਾਹਰਣ ਇਲਾਹੀ ਸ਼ਕਤੀ ਦਾ। ਬੱਚਾ ਇੱਕ ਬਿੰਦ ਤੋਂ ਬੰਦਾ ਹੈ, ਸਪਰਮ ਤੋਂ ਬੰਦਾ ਹੈ, ਤੇ 9 ਮਹੀਨੇ ਮਾਂ ਦੇ ਪੇਟ ਵਿੱਚ ਕੁਅਥੜੇ ਥਾਂ ਜਠਰ ਅਗਨੀ ਵਿੱਚ ਆਤਮਕ ਸ਼ਕਤੀ ਦੁਆਰਾ ਪਲਦਾ ਹੈ। ਜਦ ਇਹ ਬੱਚਾ ਜੱਗ ਵਿੱਚ ਪੈਦਾ ਹੁੰਦਾ ਹੈ ਤਾਂ ਇਸ ਦੀ ਸੰਭਾਲ ਲਈ ਮਾਂ ਦੇ ਹਿਰਦੇ ਵਿੱਚ ਮਾਂ ਪਿਆਰ ਅਥਵਾ ਮਮਤਾ ਉਪਜ ਪੈਂਦੀ ਹੈ, ਤੇ ਮਾਂ ਦੀ ਛਾਤੀ ਵਿੱਚ ਦੁੱਧ ਆ ਜਾਂਦਾ ਹੈ, ਜਿਸ ਨਾਲ ਬੱਚੇ ਦੀ ਪਰਵਰਿਸ਼ ਹੁੰਦੀ ਹੈ। ਤੇ ਜਦੋਂ ਬੱਚਾ ਕੁਝ ਵੱਡਾ ਹੁੰਦਾ ਹੈ ਤੇ ਇਸ ਦੇ ਮੂੰਹ ਵਿੱਚ ਦੰਦ ਉਗਾਉਂਦੇ ਹਨ ਤਾਂ ਕਿ ਉਹ ਖੁਰਾਕ ਖਾ ਸਕੇ, ਤੇ ਇਸ ਦੇ ਮੂੰਹ ਵਿੱਚ ਦੰਦ ਉਗਾਉਂਦੇ ਹਨ ਤਾਂ ਉਹ ਖੁਰਾਕ ਖਾ ਸਕੇ। ਜਿੰਨਾ ਚਿਰ ਬੱਚਾ ਆਪਣਾ ਜੋਗਾ ਨਹੀਂ ਹੁੰਦਾ, ਉਸਦੀ ਸੰਭਾਲ, ਉਸਦੀ ਪਰਵਰਿਸ਼ ਮਾਂ ਪਿਆਰ ਦੇ ਜ਼ਰੀਏ ਹੁੰਦੀ ਹੈ। ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖ ਸੂਦ। ਬੱਚੇ ਦੇ ਨਿੰਮਣ ਤੋਂ ਲੈ ਕੇ ਉਸਦੇ ਪਾਲਣ ਪੋਸ਼ਣ ਤੇ ਸੇਵਾ ਸੰਭਾਲ ਦੀ ਸਾਰੀ ਕਿਰਿਆ ਅਕਾਲ ਪੁਰਖ ਦੀ ਆਤਮ ਸ਼ਕਤੀ ਦੁਆਰਾ ਹੀ ਹੁੰਦੀ ਹੈ, ਜਿਸ ਲਈ ਇਲਾਹੀ ਹੁਕਮ ਅਨੁਸਾਰ ਮਾਂ ਨੂੰ ਹਥਿਆਰ ਜਾਂ ਸਾਧਨ ਵਜੋਂ ਹੀ ਵਰਤਿਆ ਜਾਂਦਾ ਹੈ। ਹਾਂਜੀ, ਬੱਚੇ ਦੇ ਨਿੰਮਣ ਤੋਂ ਲੈ ਕੇ ਉਸਦੇ ਪਾਲਣ ਪੋਸ਼ਣ ਤੇ ਸੇਵਾ ਸੰਭਾਲ ਦੀ ਸਾਰੀ ਕਿਰਿਆ ਅਕਾਲ ਪੁਰਖ ਦੀ ਆਤਮ ਸ਼ਕਤੀ ਦੁਆਰਾ ਹੀ ਹੁੰਦੀ ਹੈ, ਜਿਸ ਲਈ ਇਲਾਹੀ ਹੁਕਮ ਅਨੁਸਾਰ ਮਾਂ ਨੂੰ ਹਥਿਆਰ ਜਾਂ ਸਾਧਨ ਵਜੋਂ ਹੀ ਵਰਤਿਆ ਜਾਂਦਾ ਹੈ। ਇਸ ਸਾਰੀ ਕਿਰਿਆ ਵਿੱਚ ਮਾਂ ਦੀ ਆਪਣੀ ਕੋਈ ਸ਼ਕਤੀ ਜਾਂ ਸਿਆਣਪ ਕੰਮ ਨਹੀਂ ਕਰਦੀ। ਬੱਚੇ ਦੇ ਪੈਦਾ ਹੋਣ ਤੋਂ ਮਗਰੋਂ ਵੀ ਅਕਾਲ ਪੁਰਖ ਦੇ ਹੁਕਮ ਅਨੁਸਾਰ ਇਲਾਹੀ ਸ਼ਕਤੀ ਹੀ ਮਾਂ ਪਿਆਰ ਦੀ ਸ਼ਕਲ ਵਿੱਚ ਬੱਚੇ ਦਾ ਪਾਲਣ ਪੋਸ਼ਣ ਕਰਦੀ ਹੈ। ਪਰ ਜੇ ਮਾਂ ਸਮਝੇ ਕਿ ਇਹ ਸਾਰੀ ਕਿਰਿਆ ਉਹ ਆਪ ਆਪਣੀ ਸ਼ਕਤੀ ਤੇ ਸਿਆਣਪ ਨਾਲ ਕਰਦੀ ਹੈ ਤਾਂ ਇਹ ਉਸਦਾ ਵੱਡਾ ਭਰਮ ਭੁਲੇਖਾ ਹੈ। ਤੀਸਰਾ ਉਦਾਹਰਣ ਇਲਾਹੀ ਸ਼ਕਤੀ ਦਾ। ਸਾਡੇ ਸਰੀਰ ਦੇ ਸਾਰਿਆਂ ਅੰਗਾਂ ਅਥਵਾ ਦਿਮਾਗ, ਅੱਖਾਂ, ਰਸਨਾ ਆਦਿ ਰਾਹੀਂ ਜੋ ਸ਼ਕਤੀ ਪ੍ਰਗਟ ਹੁੰਦੀ ਹੈ ਉਸਦਾ ਸੋਮਾ ਸਾਡੇ ਅੰਤਰ ਆਤਮੇ ਇਲਾਹੀ ਸ਼ਕਤੀ ਹੀ ਹੈ। ਤੂੰ ਆਪੇ ਰਸਨਾ ਆਪੇ ਬਸਨਾ, ਅਵਰ ਨਾ ਦੂਜਾ ਕਹੋ ਮਾਈ। ਇਸ ਇਲਾਹੀ ਸ਼ਕਤੀ ਅਥਵਾ ਇਲਾਹੀ ਜੋਤ ਤੋਂ ਬਗੈਰ ਅਸੀਂ ਮੁਰਦਾ ਲੋਥ ਹੀ ਹਾਂ। ਜਿੱਚਰ ਤੇਰੀ ਜੋਤ ਤਿੱਚਰ ਜੋਤੀ ਵਿੱਚ ਤੂੰ ਬੋਲੇ, ਵਿਣ ਜੋਤੀ ਕੋਈ ਕਿਚ ਕਰੋ ਦਿਖਾ ਸਿਆਣੀ ਹੈ। ਇਹ ਇਲਾਹੀ ਸ਼ਕਤੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਪ੍ਰਵਿਰਤ ਹੋ ਰਹੀ ਹੈ ਤੇ ਇਲਾਹੀ ਹੁਕਮ ਅਨੁਸਾਰ ਭਿੰਨ ਭਿੰਨ ਰੰਗਾਂ, ਰੇਖਾਂ, ਕਿਸਮਾਂ ਵਿੱਚ ਪ੍ਰਕਾਸ਼ਮਾਨ ਹੋ ਰਹੀ ਹੈ। ਜਿਹਾ ਕਿ ਬੱਚੇ ਦਾ ਮਾਂ ਦੇ ਪੇਟ ਵਿੱਚ ਪਲਣਾ, ਬੂਟਿਆਂ ਦਾ ਉਗਣਾ, ਵਧਣਾ, ਫੁੱਲਣਾ, ਫੁੱਲਾਂ ਦੀ ਖੂਬਸੂਰਤੀ, ਰੰਗਤ ਤੇ ਮਹਿਕ ਵਿੱਚ, ਫਲਾਂ ਦੇ ਭਿੰਨ ਭਿੰਨ ਰਸਾਂ ਤੇ ਸਵਾਦਾਂ ਵਿੱਚ, ਪਾਣੀ ਦੇ ਵਹਾਓ ਵਿੱਚ, ਹਵਾ ਦੇ ਵੇਗ ਵਿੱਚ, ਪਹਾੜਾਂ ਦੀ ਉਚਾਈ ਵਿੱਚ, ਸਮੁੰਦਰ ਦੀ ਗਹਿਰਾਈ ਵਿੱਚ, ਅਸਮਾਨਾਂ ਦੇ ਫੈਲਾਓ ਵਿੱਚ ਆਦਿ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ, ਰੰਗ ਰਤਾ ਮੇਰਾ ਸਾਹਿਬ, ਰਵ ਰਿਆ ਭਰਪੂਰ ਰਹਾਓ। ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ, ਆਪੇ ਜਾਲ ਮਨਕੜਾ, ਆਪੇ ਅੰਦਰ ਲਾਲ, ਆਪੇ ਬਹੁਬਿਦ ਰੰਗਲਾ, ਸਖੀਏ ਮੇਰਾ ਲਾਲ। एक रूप जाके रंग अनेक, जल थल मैयल पूरिया स्वामी सिरजनहार, अनेक पात होए पसरिया नानक एकंकार। एक है आप अनेक है पात, आपे हर एक रंग है आपे बहुरंगी, ज्योतिष पावे नानका साई गल चंगी। पर इना इलाही शक्ति दी गुप्त सहज चाल दे कृष्मिया ते कोतका वल साड़ी मोटी ठुली बुद्धि दा ध्यान ही नहीं जांदा ते ना ही ध्यान करन दी लोड़ पास दी है। जद इसे इलाही शक्ति दी सहज चाल विच असी हमे वेड़े मन दी मर्जी रला देंदे हां हां जी, जदों इसे इलाही शक्ति दी सहज चाल विच असी हौमे वेड़े मन दी मर्जी रला देंदे हां तां असी इलाही हुक्म विच विघन पा देंदे हां। साडे कर्मां दे पिछे शक्ति तां इलाही रवानगी दी हुंदी है, पर असी अज्ञानता विच इस शक्ति नूं मैं मेरी दी रंग चाड़ देंदे हां, जिस कारण असी कर्मबद्ध हो के जो मैं किया सो मैं पाया अनुसार नतीजे भुगत दे हां। जद होमे दी रंगत विच कोई अलौकिक अचंबा हो भी जाए, हां जी जदों होमे दी रंगत विच कोई अलौकिक अचंबा हो भी जावे तां उसनूं असी अपनी ही प्राप्ति समझ के फुल्ले नहीं समाउंदे। हालांकि साडियां सारियां प्राप्तियां दे पिछोकड़ विच इलाही शक्ति ही काम करदी है। इन्हां विचारां तो यह स्पष्ट होया कि इस गुज्जी इलाही शक्ति नूं भुला के अथवा बेमुख हो के अपनी हौतारी मानसिक शक्ति नूं करण कारण समझना यह जीव का भरम भुलेखा है, यह जीव की अज्ञानता है, कूड़ है, हंकार है, पखंड है, ठीठताई है। हम किया हम करेंगे हम मूर्ख गावार, करने वाला विसरिया दूजे पाए प्यार। हां हां करे ते आप जनाए बो कर्म करे किछ थाए ना पाए। हों सूरा प्रधान हों को नाही मुझे समानी, जो बनवंत अचार कुलीना मन में होए गुमानी। हों हों करते कर्मरत ताको पार अफार, जब लग जाने मुझते कछ होए तब इसको सुख नाही कोए। जब ए जाने मैं किछ करता तब लग गर्व जोन में फिरता। हम बड़ कब कुलीन हम पंडित हम जोगी सन्यासी, ज्ञानी गुनी सूर हम दाते ए बुद्ध कबे ना नासी। माइकी मंडल विच सारिया जीवां दी जीवन रों या जीवन शक्ति दा सोमा सूरज है, पर सूरज नू भी जीवन शक्ति इलाही शक्ति तो ही मिलती है। इसी तरह ब्रह्मंडा सूरजा चंद्रमा गणतारिया 84 लख जूना सारिया जीवां ते जर्रे जर्रे नू जीवन इको इलाही शक्ति दे सोमे अकाल पुरख तो ही मिल रहा है। जीवन मैं जल मैं थल मैं सब रूपन मैं सब पूपन माही, सूरज मैं सस मैं नब मैं जय हेरो तहां चितलाए तहां ही। पावक मैं अर पौनहु मैं पृथ्वी तल मैं सो कहा न जाही। व्यापक है सभी के बिखै कछ पाहन मैं परमेश्वर नाही। जिस तरह सूरज विचों निकली किरण ता शक्तिमान होंदी है, पर ज्यों ज्यों ए किरण पुलाड़ दे गंदले वायुमंडल अथवा बदलां विच दी लंघदी है ता इस दी शक्ति घटदी जांदी है। इसे तरह साडे अंतर आत्मे इलाही जोत दी आत्मक शक्ति जदों हों तारी ख्याली बदलां मायकी अज्ञानता दे भरम भुलेखियां ते नीवियां वाशनावां दियां मैलियां तहां विच दी लंघदी है ता इस अनंत आत्मक शक्ति दा बारमुखी प्रकाश घटदा जांदा है। यही कारण है कि माया दी अज्ञानता विच खिंडे हुए मन निर्बल हो जांदे हन। हां जी, ਇਹੀ ਕਾਰਨ ਹੈ ਕਿ ਮਾਇਆ ਦੀ ਅਗਿਆਨਤਾ ਵਿੱਚ ਖਿੰਡੇ ਹੋਏ ਮਨ ਨਿਰਬਲ ਹੋ ਜਾਂਦੇ ਹਨ, ਜਿਸ ਨਾਲ ਉਹ ਹੋਂ ਅਧੀਨ ਕਰਮ ਕਰਦੇ ਹਨ ਜਿਹੜੇ ਥਾਏ ਨਹੀਂ ਪੈਂਦੇ। ਮਨਮੁਖ ਕਰਮ ਕਮਾਵਣੇ ਹੋਮੈ ਜਲੇ ਜਲਾਏ, ਜੰਮਨ ਮਰਨ ਨਾ ਚੁੱਕੀ ਫਿਰ ਫਿਰ ਆਵੇ ਜਾਏ। ਮਨਮੁਖ ਕਰਮ ਕਰੈ ਅਹੰਕਾਰੀ ਸਭ ਦੁੱਖੋ ਦੁੱਖ ਕਮਾਏ। ਮਨਮੁਖ ਕਰਮ ਕਰੈ ਅਹੰਕਾਰੀ ਜੂਏ ਜਨਮ ਸਭ ਬਾਜੀ ਹਾਰੀ। ਨਾਨਕ ਮਨਮੁਖ ਜੇ ਕਮਾਵੇ ਸੋ ਥਾਏ ਨਾ ਪਵੇ, ਦਰਗੈ ਹੋਏ ਖੁਆਰ। ਦੂਜੇ ਪਾਸੇ ਨਿਰਮਲ ਮਨ ਵਾਲੇ ਗੁਰਮੁਖ ਜਨਾਂ ਦੀ ਚਿਤਵਨੀ, ਗੁਰਮੁਖ ਜਨਾਂ ਦੇ ਬਚਨ ਤੇ ਨਿਗਾਹ ਵਿੱਚ ਅਨੰਤ ਆਤਮਕ ਸ਼ਕਤੀ ਕੰਮ ਕਰਦੀ ਹੈ। ਨਾਨਕ ਵਿਚਾਰੇ ਸੰਤ ਮੁਨ ਜਨਾ ਚਾਰ ਵੇਦ ਕਹੰਦੇ, ਭਗਤ ਮੁਖੇ ਤੇ ਬੋਲਦੇ ਸੇ ਵਚਨ ਹੋ ਬੰਦੇ। ਕੋਟ ਕੋਟ ਅਗ ਕਾਟਨ ਹਾਰਾ ਦੁੱਖ ਦੂਰ ਕਰਨ ਜੀਕੇ ਦਾ ਤਾਰਾ, ਸੂਰ ਬੀਰ ਬਚਨ ਕੇ ਬਲੀ ਕੌਲਾ ਬਪਰੀ ਸੰਤੀ ਛਲੀ। ਗੁਰੂ ਅਵਤਾਰ ਮਹਾਂਪੁਰਖ ਆਪਣੀ ਮਨਮਰਜ਼ੀ ਨਾਲ ਤੇ ਆਪਣੀ ਗਰਜ਼ ਲਈ ਇਸ ਇਲਾਹੀ ਸ਼ਕਤੀ ਨੂੰ ਨਹੀਂ ਵਰਤਦੇ। ਹਾਂਜੀ, ਗੁਰੂ ਅਵਤਾਰ ਮਹਾਂਪੁਰਖ ਆਪਣੀ ਮਨਮਰਜ਼ੀ ਨਾਲ ਤੇ ਆਪਣੀ ਗਰਜ਼ ਲਈ ਇਸ ਇਲਾਹੀ ਸ਼ਕਤੀ ਨੂੰ ਨਹੀਂ ਵਰਤਦੇ ਤੇ ਇਸ ਆਤਮਕ ਸ਼ਕਤੀ ਦੀ ਰਵਾਨਗੀ ਜਾਂ ਹੁਕਮ ਵਿੱਚ ਦਖਲ ਨਹੀਂ ਦਿੰਦੇ। ਉਹ ਆਪਣੇ ਪ੍ਰੀਤਮ ਅਕਾਲ ਪੁਰਖ ਦੀ ਖੁਸ਼ੀ ਅਥਵਾ ਭਾਣੇ ਵਿੱਚ ਹੀ ਆਤਮਕ ਸ਼ਕਤੀ ਦੀ ਇਲਾਹੀ ਦਾਤ ਨੂੰ ਵਰਤਦੇ ਹਨ ਤੇ ਹੁਕਮ ਰਜ਼ਾਈ ਚੱਲਣਾ ਦਾ ਉਪਦੇਸ਼ ਕਮਾਉਂਦੇ ਹਨ। ਸੋਈ ਕਰਾਏ ਜੋ ਤੁਧ ਪਾਵੈ, ਮੋਹੇ ਸਿਆਣਪ ਕਛੂ ਨਾ ਆਵੈ, ਮੇਰਾ ਮਾਤ ਪਿਤਾ ਹਰ ਰਾਇਆ, ਕਰ ਕਿਰਪਾ ਪ੍ਰਿਤ ਪਾਲਣ ਲਾਗਾ, ਕਰੀ ਤੇਰਾ ਕਰਾਇਆ। ਬੋਲੇ ਸਾਹਿਬ ਕੈ ਪਾਣੇ, ਦਾਸ ਬਾਣੀ ਬ੍ਰਹਮ ਬਖਾਣੇ, ਜਿਉਂ ਬੁਲਾਵੈ ਤਿਉਂ ਬੋਲੇ ਸਵਾਮੀ, ਕੁਦਰਤ ਕਵਨ ਹਮਾਰੀ, ਜਿਉਂ ਤੂੰ ਚਲਾਏ ਤਿਵ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਜੈ ਬੈਸਾਲੈ ਤੈ ਬੈਸਾ ਸਵਾਮੀ, ਜੈ ਭੇਜੈ ਤੈ ਜਾਵਾਂ, ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਦ੍ਰਿਸ਼ਟਮਾਨ ਜਗਤ ਵਿੱਚ ਮਾਇਕੀ ਮੰਡਲ ਵਿੱਚ ਮਨ ਦੀ ਇਕਾਗਰਤਾ ਨਾਲ ਅਨੇਕਾਂ ਕਿਸਮ ਦੀਆਂ ਮਾਨਸਿਕ ਸ਼ਕਤੀਆਂ ਉਪਜਦੀਆਂ ਹਨ। ਹਾਂਜੀ, ਦ੍ਰਿਸ਼ਟਮਾਨ ਜਗਤ ਅਥਵਾ ਮਾਇਕੀ ਮੰਡਲ ਵਿੱਚ ਮਨ ਦੀ ਇਕਾਗਰਤਾ ਨਾਲ ਅਨੇਕਾਂ ਕਿਸਮ ਦੀਆਂ ਮਾਨਸਿਕ ਸ਼ਕਤੀਆਂ ਉਪਜਦੀਆਂ ਹਨ, ਜਿਵੇਂ ਰਿੱਧੀਆਂ ਸਿੱਧੀਆਂ, ਨਾਟਕ ਚੇਟਕ, ਤਾਂਤਰਿਕ ਜਾਦੂ, ਕਰਾਮਾਤਾਂ, ਵਾਕ ਸਿੱਧੀ, ਭਵਿੱਖਬਾਣੀ, ਵਰ ਸਰਾਪ, ਅੰਤਰੀਆਮਤਾ, ਭੂਤਾਂ ਦਾ ਜਾਦੂ, ਮਦਾਰੀਆਂ ਦੇ ਤਮਾਸ਼ੇ ਆਦਿ। ਇਹ ਸਭ ਮਾਨਸਿਕ ਸ਼ਕਤੀਆਂ ਮਨ ਦੀ ਇਕਾਗਰਤਾ ਵਿੱਚੋਂ ਪਚਦੀਆਂ ਹਨ, ਜਿਸ ਨੂੰ ਅਸੀਂ ਭਰਮ ਭੁਲੇਖੇ ਕਾਰਨ ਆਤਮਕ ਸ਼ਕਤੀ ਸਮਝ ਲੈਂਦੇ ਹਾਂ ਤੇ ਆਫਰੇ ਫਿਰਦੇ ਹਾਂ। ਇਹ ਮਾਨਸਿਕ ਸ਼ਕਤੀਆਂ ਸਾਡੇ ਆਤਮਕ ਜੀਵਨ ਲਈ ਸਹਾਇਕ ਹੋਣ ਦੀ ਬਜਾਏ ਸਾਨੂੰ ਦੁਰੇਡੇ ਲੈ ਜਾਂਦੀਆਂ ਹਨ, ਕਿਉਂਕਿ ਇਹਨਾਂ ਰਿੱਧੀਆਂ ਸਿੱਧੀਆਂ ਦੀ ਸ਼ਕਤੀ ਨਾਲ ਉਹਨਾਂ ਦੀ ਸੂਖਮ ਹਉਮੈ ਨੂੰ ਫੂਕ ਮਿਲਦੀ ਰਹਿੰਦੀ ਹੈ। ਉਹ ਕਰਾਮਾਤਾਂ ਦਿਖਾਉਣ ਲੱਗ ਪੈਂਦੇ ਹਨ, ਵਰ ਸਰਾਪ ਵੀ ਦੇਣ ਲੱਗ ਪੈਂਦੇ ਹਨ, ਜਿਸ ਨਾਲ ਗਰਜਮੰਦ ਜਨਤਾ ਖਿੱਚੀ ਜਾਂਦੀ ਹੈ। ਇਸ ਤਰ੍ਹਾਂ ਸਹਿਜ ਸੁਭਾਏ ਅਚੇਤੀ ਜਗਿਆਸੂ ਦੇ ਮਨ ਵਿੱਚ ਸੂਖਮ ਮਾਨ ਵਡਿਆਈ ਆ ਜਾਂਦੀ ਹੈ। ਇਸ ਮਾਨ ਵਡਿਆਈ ਤੇ ਪ੍ਰਤਿਸ਼ਠਾ ਨਾਲ ਉਸਨੂੰ ਮਾਨਸਿਕ ਹੋਮੇ ਦਾ ਨਸ਼ਾ ਚੜ ਜਾਂਦਾ ਹੈ। ਉਹ ਭਲਾ ਭਲੇਰਾ, ਸਾਧ ਸੰਤ ਮਹੰਤ ਆਚਾਰੀਆ ਗੁਰੂ ਅਵਤਾਰ ਸ੍ਰੀ 108 ਵੀ ਅਖਵਾਉਣ ਲੱਗ ਪੈਂਦੇ ਹਨ। ਇਸ ਸੂਖਮ ਹੋਮੇ ਦੇ ਨਸ਼ੇ ਨੂੰ ਮਾਣਨ ਲਈ ਉਹ ਯੋਗ ਸਾਧਨਾਵਾਂ ਨਾਲ ਸੈਂਕੜੇ ਸਾਲ ਉਮਰ ਵਧਾ ਲੈਂਦੇ ਹਨ। ਇਸ ਤਰ੍ਹਾਂ ਉਹ ਅਵਸ਼ੀ ਉੱਚੇ ਸੁੱਚੇ ਆਤਮਕ ਭਗਤੀ ਦੇ ਆਦੇਸ਼ ਤੇ ਉਦੇਸ਼ ਤੋਂ ਦੁਰੇਡੇ ਹੁੰਦੇ ਜਾਂਦੇ ਹਨ। ਹਾਂਜੀ, ਇਸ ਸੂਖਮ ਹਉਮੈ ਦੇ ਨਸ਼ੇ ਨੂੰ ਮਾਨਣ ਲਈ ਉਹ ਯੋਗ ਸਾਧਨਾਵਾਂ ਨਾਲ ਸੈਂਕੜੇ ਸਾਲ ਉਮਰ ਵਧਾ ਲੈਂਦੇ ਹਨ ਤੇ ਉਹ ਅਵਸ਼ ਹੀ ਉੱਚੇ ਸੁੱਚੇ ਆਤਮਕ ਭਗਤੀ ਦੇ ਆਦੇਸ਼ ਤੇ ਉਦੇਸ਼ ਤੋਂ ਦੁਰੇਡੇ ਹੋ ਜਾਂਦੇ ਹਨ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਨ ਕੋ, ਬੀਚੈ ਅਟਕੇ ਉਚੀਤ। ਰਿੱਧ ਸਿੱਧ ਨਿਧ ਪਾਖੰਡ ਬਹੁ, ਤੰਤਰ ਮੰਤਰ ਨਾਟਕ ਅਗਲੇਰੇ। ਇਸ ਮਾਨ ਵਡਿਆਈ ਦੇ ਸੂਖਮ ਨਸ਼ੇ ਵਿੱਚ ਜਗਿਆਸੂ ਇਤਨਾ ਗਲਤਾਨ ਹੋ ਜਾਂਦਾ ਹੈ, ਇਤਨਾ ਅਲਮਸਤ ਹੋ ਜਾਂਦਾ ਹੈ ਕਿ ਉਹ ਆਪਣੀ ਰੂਹਾਨੀ ਮੰਜ਼ਿਲ ਨੂੰ ਉੱਕਾ ਹੀ ਭੁੱਲ ਜਾਂਦਾ ਹੈ, ਜਿਸ ਨਾਲ ਉਸਦੀ ਆਪਣੀ ਆਤਮਕ ਤਰੱਕੀ ਰੁਕ ਜਾਂਦੀ ਹੈ। ਉਹ ਖੜਦੀਆਂ ਕਲਾ ਵਿੱਚ ਵਿਚਰਦਾ ਹੋਇਆ ਸਹਿਜੇ ਸਹਿਜੇ ਅਣਜਾਣੇ ਹੀ ਰਸਾਤਲ ਵੱਲ ਰੁੜਦਾ ਜਾਂਦਾ ਹੈ। ਐਸੇ ਜਗਿਆਸੂ ਨੂੰ ਆਪਣੀ ਇਸ ਮਾਨਸਿਕ ਤੇ ਆਤਮਕ ਅਧੋਗਤੀ ਦਾ ਅਹਿਸਾਸ ਹੀ ਨਹੀਂ ਹੁੰਦਾ। ਹਾਂਜੀ, ਐਸੇ ਜਗਿਆਸੂ ਨੂੰ ਆਪਣੀ ਇਸ ਮਾਨਸਿਕ ਤੇ ਆਤਮਕ ਅਧੋਗਤੀ ਦਾ ਅਹਿਸਾਸ ਹੀ ਨਹੀਂ ਹੁੰਦਾ। ਇਸ ਤਰ੍ਹਾਂ ਉਹ ਡੇਰਾ ਸੰਪਰਦਾ ਠਾਠ ਬਾਠ ਧਾਰਮਿਕ ਰਜਵਾੜਾ ਰਚ ਕੇ ਇਸੇ ਵਿੱਚ ਗਲਤਾਨ ਹੋ ਕੇ ਗ੍ਰਸਤੀਆਂ ਵਾਂਗ ਹਉਮੈ ਦੀ ਮਾਨ ਵਡਿਆਈ ਦੇ ਨਸ਼ੇ ਵਿੱਚ ਮਸਤ ਹੋ ਜਾਂਦਾ ਹੈ ਤੇ ਆਪਣੀ ਆਤਮਕ ਮੰਜ਼ਿਲ ਨੂੰ ਭੁੱਲ ਜਾਂਦਾ ਹੈ। ਇਸ ਸ਼੍ਰੇਣੀ ਵਿੱਚ ਵਲੀ ਕੰਧਾਰੀ, ਨੂਰ ਸ਼ਾਹ, ਗੋਰਖਨਾਥ ਵਰਗੇ ਅਨੇਕਾਂ ਜੋਗੀ ਆਉਂਦੇ ਹਨ। ਇਹਨਾਂ ਮਾਨਸਿਕ ਸ਼ਕਤੀਆਂ ਦੇ ਪਿਛੋਕੜ ਵਿੱਚ ਹਉਮੈ ਦਾ ਪ੍ਰਗਟਾਵਾ ਤੇ ਵਰਤ ਵਰਤਾਰਾ ਹੁੰਦਾ ਹੈ, ਜੋ ਮਨ ਦੀਆਂ ਵਾਸ਼ਨਾਵਾਂ ਦੀ ਰੰਗਤ ਵਾਲਾ ਹੁੰਦਾ ਹੈ। ਜਿਹਾ ਕਿ ਈਰਖਾ, ਦੁਐਤ, ਤਵਸਵ, ਵੈਰ, ਵਿਰੋਧ, ਸਾੜਾ, ਖੁਦਗਰਜ਼ੀ, ਹਉਮੈ ਆਦਿ, ਇਹ ਹਉਤਾਰੀ ਮਾਨਸਿਕ ਸ਼ਕਤੀਆਂ ਹੀ ਦੁਨੀਆਂ ਦੀ ਮਾਨਸਿਕ ਗਿਲਾਨੀ ਦਾ ਕਾਰਨ ਹਨ। ਹਾਂਜੀ, ਇਹ ਹਉਤਾਰੀ ਮਾਨਸਿਕ ਸ਼ਕਤੀਆਂ ਦੁਨੀਆਂ ਦੀ ਮਾਨਸਿਕ ਗਿਲਾਨੀ ਦਾ ਕਾਰਨ ਹਨ। ਚਾਹੇ ਉਹ ਯੋਗ ਸਾਧਨ ਹੋਣ, ਚਾਹੇ ਉਹ ਤਾਂਤਰਿਕ ਹੋਣ, ਰਾਜਸੀ ਹੋਣ, ਸਰੀਰਕ ਹੋਣ, ਦਿਮਾਗੀ ਤੇ ਵਿਗਿਆਨਕ ਹੋਣ, ਇਹਨਾਂ ਮਾਨਸਿਕ ਅਥਵਾ ਦਿਮਾਗੀ ਤੇ ਵਿਗਿਆਨਕ ਸ਼ਕਤੀਆਂ ਨੇ ਜਿੱਥੇ ਸਾਡੇ ਲਈ ਸਰੀਰਕ ਤੇ ਮਾਨਸਿਕ ਸੁੱਖ ਆਰਾਮ ਪ੍ਰਦਾਨ ਕੀਤੇ ਹਨ, ਉੱਥੇ ਦੂਜੇ ਪਾਸੇ ਸਾਡੇ ਜੀਵਨ ਨੂੰ ਮਲੀਨ, ਗੰਦਲਾ, ਵਿਭਚਾਰਕ, ਝੂਠਾ, ਫਰੇਬੀ, ਖੁਦਗਰਜ਼ ਬਣਾ ਦਿੱਤਾ ਹੈ, ਜਿਸ ਕਾਰਨ ਸਾਡੇ ਜੀਵਨ ਵਿੱਚੋਂ ਨੇਕ, ਉੱਚੇ ਸੁੱਚੇ ਦੈਵੀ ਭਾਵ ਉੱਡ ਪੁੱਡ ਰਹੇ ਹਨ। ਅੱਜ ਤੋਂ 500 ਸਾਲ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਦੁਨੀਆਂ ਦੀ ਇਸ ਮਾਨਸਿਕ ਹਾਲਤ ਨੂੰ ਇਉਂ ਬਿਆਨ ਕੀਤਾ ਹੈ, ਸਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਜਿਉਂ ਜਿਉਂ ਹਉਮੈ ਵਿਹੜੀ ਤੀਖਣ ਬੁੱਧੀ ਨਾਲ ਸਾਡੀਆਂ ਮਾਨਸਿਕ ਤੇ ਵਿਗਿਆਨਕ ਸ਼ਕਤੀਆਂ ਵਧਦੀਆਂ ਜਾਂਦੀਆਂ ਹਨ, ਤਿਉਂ ਤਿਉਂ ਸਾਡਾ ਮੈਂ ਮੇਰੀ ਵਾਲਾ ਭਰਮ ਭੁਲੇਖਾ ਤੀਬਰ ਹੁੰਦਾ ਜਾਂਦਾ ਹੈ। ਜਿਉਂ ਜਿਉਂ ਹਉਮੈ ਵਿਹੜੀ ਤੀਖਣ ਬੁੱਧੀ ਨਾਲ ਸਾਡੀਆਂ ਮਾਨਸਿਕ ਤੇ ਵਿਗਿਆਨਕ ਸ਼ਕਤੀਆਂ ਵਧਦੀਆਂ ਜਾਂਦੀਆਂ ਹਨ, ਤਿਉਂ ਤਿਉਂ ਸਾਡਾ ਮੈਂ ਮੇਰੀ ਵਾਲਾ ਭਰਮ ਭੁਲੇਖਾ ਤੀਬਰ ਹੁੰਦਾ ਜਾਂਦਾ ਹੈ, ਜਿਸ ਦੁਆਰਾ ਸਾਡਾ ਮਨ ਹੋਰ ਵੀ ਮਲੀਨ ਹੁੰਦਾ ਜਾਂਦਾ ਹੈ। ਇਸੇ ਕਾਰਨ ਸੰਸਾਰ ਵਿੱਚ ਮਾਨਸਿਕ ਗਿਲਾਨੀ ਘਟਣ ਦੀ ਬਜਾਏ ਵਧਦੀ ਜਾਂਦੀ ਹੈ ਤੇ ਸਮੁੱਚੀ ਸਭਿਅਤਾ ਵੀ ਨਿਗਰਦੀ ਜਾਂਦੀ ਹੈ। ਪਾਵਰ ਕਰਪਟਸ ਐਬਸੋਲਿਊਟ, ਪਾਵਰ ਕਰਪਟਸ ਐਬਸੋਲਿਊਟਲੀ। ਜਦੋਂ ਅਸਮਾਨ ਵਿੱਚ ਬੱਦਲ ਬਣ ਜਾਂਦੇ ਹਨ ਤਾਂ ਅਸੀਂ ਸੂਰਜ ਦੀ ਰੋਸ਼ਨੀ ਤੋਂ ਵਾਂਝੇ ਹੋ ਜਾਂਦੇ ਹਾਂ। ਇਸੇ ਤਰ੍ਹਾਂ ਜਦੋਂ ਸਾਡੇ ਮਨ ਉੱਤੇ ਹਉਤਾਰੀ ਅਗਿਆਨਤਾ ਦੇ ਬੱਦਲ ਆ ਜਾਂਦੇ ਹਨ ਤਾਂ ਅਸੀਂ ਆਤਮਕ ਰੋਸ਼ਨੀ ਅਥਵਾ ਆਤਮਕ ਗਿਆਨ ਤੇ ਆਤਮਕ ਸ਼ਕਤੀ ਤੋਂ ਵਾਂਝੇ ਹੋ ਜਾਂਦੇ ਹਾਂ, ਜਦੋਂ ਸਾਡੇ ਮਨ ਉੱਤੇ ਹਉਤਾਰੀ ਅਗਿਆਨਤਾ ਦੇ ਬੱਦਲ ਆ ਜਾਂਦੇ ਹਨ। ਅਸਮਾਨੀ ਬੱਦਲ ਤਾਂ ਥੋੜੇ ਸਮੇਂ ਲਈ ਆਉਂਦੇ ਹਨ ਤੇ ਫਿਰ ਧੁੱਪ ਨਿਕਲ ਜਾਂਦੀ ਹੈ, ਪਰ ਸਾਡੇ ਮਨ ਉੱਤੇ ਹਉਮੈ ਦੀ ਅਗਿਆਨਤਾ ਅਥਵਾ ਦੂਜੇ ਭਾਵ ਦੇ ਭਰਮ ਭੁਲਾਵੇ ਦੇ ਕਾਲੇ ਬੋਲੇ ਬੱਦਲ ਅਨੇਕਾਂ ਜਨਮਾਂ ਤੋਂ ਛਾਏ ਹੋਏ ਹਨ ਜਿਸ ਕਰਕੇ ਅਸੀਂ ਅਕਾਲ ਪੁਰਖ ਦੀ ਹੋਂਦ ਤੇ ਉਸਦੀ ਆਤਮਕ ਸ਼ਕਤੀ ਤੋਂ ਅਣਜਾਣ ਅਵੇਸਲੇ ਬੇਮੁਖ ਨਾਸਤਕ ਹੋ ਰਹੇ ਹਾਂ ਤੇ ਹੋਂਤਾਰੀ ਬਦਲਾਂ ਦੇ ਭਰਮ ਭੁਲਾਵੇ ਵਿੱਚ ਨੀਵੀਆਂ ਵਾਸ਼ਨਾਵਾਂ ਵਾਲਾ ਜੀਵਨ ਬਤੀਤ ਕਰ ਰਹੇ ਹਾਂ। ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੂੰਹ ਐਨ ਇਸ ਔਧ ਕਟੈ ਨਹੀਂ ਜਾਣੈ ਭਇਓ ਲੋਭ ਸੰਗ ਹੋਰਾ ਮਿਥਿਆ ਸੰਗ ਸੰਗ ਲਪਟਾਏ ਮੋਹ ਮਾਇਆ ਕਰ ਬਾਂਧੇ ਜੈ ਜਾਣੋ ਸੋ ਚੀਤ ਨਾ ਆਵੈ ਅਹੰਬੁਧ ਪਏ ਆਂਦੇ। ਸਾਡੀ ਇਸ ਮਾਨਸਿਕ ਅਵਸਥਾ ਦਾ ਮੁੱਢਲਾ ਕਾਰਨ ਕੀ ਹੈ? ਹਾਂਜੀ, ਸਾਡੀ ਇਸ ਮਾਨਸਿਕ ਅਵਸਥਾ ਦਾ ਮੁੱਢਲਾ ਕਾਰਨ ਕੀ ਹੈ? ਇਸ ਦਾ ਮੁੱਢਲਾ ਕਾਰਨ ਸਾਡੇ ਹਾਂ ਤਾਰੀ ਖਿਆਲ, ਸਾਡੇ ਗਲਤ ਨਿਸ਼ਚੇ, ਆਤਮਕ ਅਗਿਆਨਤਾ, ਮਾਨਸਿਕ ਭਰਮ ਭੁਲੇਖੇ, ਮਨਮੁਖਤਾ, ਸ਼ਰਧਾਹੀਨਤਾ ਤੇ ਭੁੱਲ ਹੀ ਹੈ। ਅਕਾਲ ਪੁਰਖ ਅਥਵਾ ਉਸਦੀ ਇਲਾਹੀ ਸ਼ਕਤੀ ਬਾਬਤ ਸਾਡੇ ਖਿਆਲ, ਨਿਸ਼ਚੇ, ਸ਼ਰਧਾ, ਭਾਵਨਾ, ਗਿਆਨ ਸੁਣੇ ਸੁਣਾਏ, ਸਮਝੇ ਸਮਝਾਏ, ਪੜ੍ਹੇ ਪੜ੍ਹਾਏ, ਉਪਰੇ ਜੇ ਫੋਕੇ ਹੁੰਦੇ ਹਨ ਜੋ ਸਾਡੇ ਦਿਮਾਗੀ ਦਾਇਰੇ ਤਾਈਂ ਸੀਮਤ ਹੁੰਦੇ ਹਨ ਤੇ ਔਕੜ ਆਉਣ ਤੇ ਛੇਤੀ ਹੀ ਉੜ ਪੁੜ ਕੇ ਛਾਈ ਮਾਈ ਹੋ ਜਾਂਦੇ ਹਨ। ਸਾਡੀ ਇਹ ਮਾਨਸਿਕ ਅਗਿਆਨਤਾ ਅਥਵਾ ਭੁੱਲ ਸਾਡੇ ਮਨ ਵਿੱਚ ਜਨਮਾਂ ਜਨਮਾਂਤਰਾਂ ਤੋਂ ਅਭਿਆਸ ਦੁਆਰਾ ਤਾਸਵਾਸ ਰਸ ਕੇ ਸਮਾ ਚੁੱਕੀ ਹੈ ਤੇ ਸਾਡੇ ਹਰ ਇੱਕ ਖਿਆਲ, ਚਿਤਵਨੀ, ਕਲਪਨਾ, ਵਲਵਲੇ, ਭਾਵਨਾ, ਨਿਸ਼ਚੇ, ਸ਼ਰਧਾ, ਫੈਸਲੇ, ਕਰਮ ਵਿੱਚ ਸਹਿਜ ਸੁਭਾਏ ਮੈਂ ਮੇਰੀ ਦੁਆਰਾ ਪ੍ਰਵਿਰਤ ਤੇ ਪ੍ਰਗਟ ਹੋ ਰਹੀ ਹੈ। ਜੇਕਰ ਅਸੀਂ ਅਕਾਲ ਪੁਰਖ ਦੀ ਹਜ਼ੂਰੀ ਤੇ ਉਸਦੀ ਆਤਮਕ ਸ਼ਕਤੀ ਦਾ ਲਾਹਾ ਲੈਣਾ ਚਾਹੁੰਦੇ ਹਾਂ, ਹਾਂਜੀ, ਜੇਕਰ ਅਸੀਂ ਅਕਾਲ ਪੁਰਖ ਦੀ ਹਜ਼ੂਰੀ ਤੇ ਉਸਦੀ ਆਤਮਕ ਸ਼ਕਤੀ ਦਾ ਲਾਹਾ ਲੈਣਾ ਚਾਹੁੰਦੇ ਹਾਂ ਤਾਂ ਸਾਨੂੰ ਪੁੱਲ ਵਿੱਚੋਂ ਨਿਕਲ ਕੇ ਯਾਦ ਅਥਵਾ ਸਿਮਰਨ ਜਾਂ ਸ਼ਬਦ ਸੁਰਤ ਦੀ ਕਮਾਈ ਕਰਨੀ ਪਵੇਗੀ। ਦੂਜੇ ਲਫਜ਼ਾਂ ਵਿੱਚ, ਮੈਂ ਮੇਰੀ ਦੇ ਭਰਮ ਭੁਲੇਖੇ ਵਿੱਚੋਂ ਨਿਕਲ ਕੇ ਤੂੰ ਤੇਰੀ ਦਾ ਅਭਿਆਸ ਕਰਨਾ ਪਵੇਗਾ। ਈਤੈ ਉਤੈ ਘਟ 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 ਤੂੰ ਹੀ ਮੋਹੇ ਨਾ ਕਾਰਨ ਕਰਨਾ ਧਾਰਨ ਤਰਨਾ ਏਕੈ ਏਕੈ ਸੋਹੇ ਨਾ। ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਾਂ ਤੂੰ। ਜਲਸ ਤੂੰ ਹੀ ਥਲਸ ਤੂੰ ਹੀ ਨਦਸ ਤੂੰ ਹੀ ਨਦਸ ਤੂੰ ਹੀ ਬ੍ਰਿਛਸ ਤੂੰ ਹੀ ਪਤਸ ਤੂੰ ਹੀ ਛਿਤਸ ਤੂੰ ਹੀ ਉਰਧਸ ਤੂੰ ਹੀ ਪਜਸ ਤੂੰ ਅੰਗ ਪਜਸ ਤੂੰ ਅੰਗ ਰਟਸ ਤੂੰ ਅੰਗ ਠਤਸ ਤੂੰ ਅੰਗ ਜਿਮੀ ਤੂੰ ਹੀ ਜਮਾ ਤੂੰ ਹੀ ਮਕੀ ਤੂੰ ਹੀ ਮਕਾਂ ਤੂੰ ਹੀ ਅਭੂ ਤੂੰ ਹੀ ਅਭੈ ਤੂੰ ਹੀ ਅਛੂ ਤੂੰ ਹੀ ਅਛੈ ਤੂੰ ਹੀ ਜਤਸ ਤੂੰ ਹੀ ਬ੍ਰਤਸ ਤੂੰ ਹੀ ਗਤਸ ਤੂੰ ਹੀ ਮਤਸ ਤੂੰ ਹੀ 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 ਤੂੰ ਹੀ। ਇਸ ਤਰ੍ਹਾਂ ਤੂੰ ਤੂੰ ਕਰਤਾ ਤੂੰ ਹੋਆ ਅਨੁਸਾਰ ਅਭਿਆਸ ਕਮਾਈ ਕਰਦਿਆਂ ਸਾਡੇ ਮਨ ਦੀ ਮੈਂ ਮੇਰੀ ਦਾ ਭਰਮ ਭੁਲੇਖਾ ਘਟਦਾ ਜਾਂਦਾ ਹੈ, ਹਉਮੈ ਦਾ ਅਭਾਵ ਹੋ ਜਾਂਦਾ ਹੈ, ਸਹਿਜੇ ਸਹਿਜੇ ਮਨ ਉੱਤੇ ਅੰਤਰ ਆਤਮੇ ਆਤਮਕ ਪ੍ਰਕਾਸ਼ ਦੀਆਂ ਝਲਕਾਂ ਵੱਜਦੀਆਂ ਹਨ। ਜਿਉਂ ਜਿਉਂ ਸ਼ਬਦ ਸੁਰਤ ਅਭਿਆਸ ਕਮਾਈ ਦੁਆਰਾ ਸਾਡੇ ਮਨ ਦੀ ਮੈਲ ਘਟਦੀ ਜਾਂਦੀ ਹੈ ਤਿਉਂ ਤਿਉਂ ਸਾਡੇ ਅੰਤਰ ਆਤਮੇ ਅਨੁਭਵ ਦਾ ਪ੍ਰਕਾਸ਼ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਸ਼ਬਦ ਸੁਰਤ ਲਿਵਲੀਨ ਹੋ ਕੇ ਗੁਰਸ਼ਬਦੀ ਗੋਬਿੰਦ ਗਜਿਆ ਹੋ ਜਾਂਦਾ ਹੈ। ਇਸ ਹਾਲਤ ਵਿੱਚ ਮੈਂ ਮੇਰੀ ਦਾ ਅਭਾਵ ਹੋ ਜਾਂਦਾ ਹੈ, ਅਨੁਭਵੀ ਮਨ ਵਿੱਚੋਂ ਤੂੰ ਹੀ ਦੀ ਕੂਕ ਸਹਿਜ ਸੁਭਾਏ ਨਿਕਲਦੀ ਹੈ। ਹਮ ਕਿਛ ਨਾਹੀ ਏਕੈ ਉਹੀ ਆਗੇ ਪਾਛੇ ਏਕੋ ਸੋਹੀ, ਹੋਂ ਕਿਛ ਨਾਹੀ ਸਭ ਕਿਛ ਤੇਰਾ ਓਤ ਪੋਤ ਨਾਨਕ ਸੰਗ ਬਸੇਰਾ। ਕਬੀਰ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੈ ਸਰੀਰ ਕਿਆ ਜਾਣੋ ਕਿਛ ਹਰ ਕੀਆ ਪਇਓ ਕਬੀਰ ਕਬੀਰ। ਇਸ ਆਤਮਕ ਸ਼ਕਤੀ ਦੇ ਪ੍ਰਕਾਸ਼ ਦਾ ਦਾਮਨਕ ਜਲਵਾ ਅਨੰਤ ਅਲੌਕਿਕ ਤੇ ਅਸਚਰਜੋ ਅਸਚਰਜ ਹੁੰਦਾ ਹੈ ਜਿਸ ਨੂੰ ਬੋਲੀ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਰੂਪ ਅਨੂਪ ਅਚਰਜ ਹੈ ਦਰਸ਼ਨ ਦ੍ਰਿਸ਼ਟ ਅਗੋਚਰ ਪਾਈ ਅਦਭੁਤ ਪਰਮ परम अद्भुत विस्मय विस्म आश्चर्य आश्चर्य अत अत है। जदों साडे निर्मल मन उते आत्म प्रकाश हुंदा है ता साडा मन इस प्रकाश दे ऐसे दामनक तेज नू चल नहीं सकदा। हां जी, जदों साडे निर्मल मन उते आत्म प्रकाश हुंदा है ता साडा मन इस प्रकाश दे ऐसे दामनक तेज नू चल नहीं सकदा। मन दी ऐसी हालत नू इयों बयान कीता गया है, दर्शन देखत ही सुध की ना सुध रही, बुद्ध की ना बुद्ध रही, मत मैं ना मत है। सतगुरु दी अपार बख्शिश द्वारा नदर कर्म द्वारा ही ए आत्मक अरूढ़ अवस्था प्रदान हुंदी है। हां जी, सतगुरु दी अपार बख्शिश ते नदर कर्म द्वारा ही ए आत्मक अरूढ़ अवस्था प्रदान हुंदी है ते साध संगत दे उच्चे सुच्चे माहौल विच जरी जा सकती है। नाम रूप पयो साध संग पवनिद पार परा, अपियो पियो गत थियो परमा, कौ नानक अजर जरा। गुरमुख सुख फल साध संग शब्द सुरत लिव अलख लखाया, पिरम प्याला अजर जराया, पिरम प्याला अजर जराया। गुरबाणी विचार लेख नंबर 34 आत्मक शक्ति। गुरु रूप साध संगत जी गुरमुख प्यारे बाऊ जिया ने श्वास श्वास सिमरन करके अपने आत्मक अनुभव तो ये लिखतां लिखिया हन। ये सारिया लिखतां गुरबाणी के आधार ते लिखिया गई हन। साडा प्रीत प्रेम प्यार गुरबाणी वल वधाउंदियां हन, सानू शब्द गुरु नाल जोड़दियां हन। सो ये लिखतां दा गुरबाणी विचार दा स्टॉल लग्या है, 130 रुपए पेटा है। सारिया लिखता पंजाबी ते हिंदी विच 13 किताबां दे सैट दे रूप विच उपलब्ध हन, 5 लिखता इंग्लिश विच भी अवेलेबल हन। सो आओ आपां इन्हां नूं बार बार पढ़िए, अपने जीवन नूं सही आत्मक सेध दईए, गुरबाणी अनुसार जीवन जीउण दी जाच सिखी आया जीवन सफला करिए। वाहेगुरु जी का खालसा, वाहेगुरु जी की फतेह।